ਸਤਨਾ ਤਨੁਵਾਖੇ ਗੁਰੂ ਸਾਖੀਬ ਜੇਤਾ ਜਿਉ ਪਿੰਡ ਸਭ ਤੇਰਾ ਤੋਂ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਬਖਿਆਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਬਖਿਆਨ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਅੱਜ ਉਸ ਅਸਥਾਨ ਤੇ ਚੋਜੀ ਪ੍ਰੀਤਮ ਜੀ ਦਾ ਆਗਮਨ ਪੁਰਬ ਮਨਾ ਰਹੇ ਹੋ ਜਿਨ੍ਹਾਂ ਥੰਮਾਂ ਨੂੰ ਹੱਥ ਲਾ ਕੇ ਸਤਿਗੁਰੂ ਇਸ ਗ੍ਰਹਿ ਵਿਖੇ ਖੇਡਦੇ ਰਹੇ ਬਾਲ ਲੀਲਾ ਕੀਤੀ ਤੇ ਇਸੇ ਥਾਂ ਤੇ ਰਾਣੀ ਬਿਸ਼ੰਪਰਾ ਦੇਵੀ ਦੀ ਗੋਦ ਵਿੱਚ ਬੈਠ ਕੇ ਉਸ ਨੂੰ ਮਾਂ ਕਹਿ ਕੇ ਇਸ ਅਸਥਾਨ ਨੂੰ ਸਦੀਵ ਕਾਲ ਵਾਸਤੇ ਅਟਲ ਕਰ ਦਿੱਤਾ। ਅੱਜ ਆਗਮਨ ਪੁਰਬ ਇਸ ਅਸਥਾਨ ਤੇ ਮਨਾਇਆ ਜਾ ਰਿਹਾ ਹੈ। ਦਾਸ ਤੋਂ ਪਹਿਲਾਂ ਸਨਮਾਨਯੋਗ ਗੁਰੂ ਸਾਹਿਬ ਦੇ ਘਰ ਦੇ ਕੀਰਤਨੀਏ ਔਰ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਉਹ ਆਪ ਜੀ ਦੇ ਦਰਸ਼ਨ ਦੀਦਾਰ ਕਰਕੇ ਗਏ ਨੇ। ਆਓ ਕੁਛ ਮਿੰਟ ਆਪ ਜੀ ਦੇ ਚਰਨ ਪਰ ਸਕਾਂ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਸਵਾਰੇ ਕੀਰਤਨੀਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਵਿੱਚੋਂ ਇਹ ਅੰਮ੍ਰਿਤ ਬਚਨ ਕੀਰਤਨ ਰੂਪ ਵਿੱਚ ਸਰਵਣ ਕਰਾ ਰਹੇ ਸਨ। ਸਾਚ ਕਹੋ ਸੁਣ ਲਿਖੋ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਭਾਈ ਸੈਦੇ ਮਲਾਹ ਦੀ ਸਾਖੀ ਔਰ ਸਨਮਾਨਯੋਗ ਬਾਬਾ ਤੇਜਾ ਸਿੰਘ ਜੀ ਨੇ ਕਵਿਤ ਰੂਪ ਅੰਦਰ ਉਸ ਪੂਰੇ ਵਾਰਤਾਲਾਪ ਨੂੰ ਬੜੇ ਥੋੜੇ ਸ਼ਬਦਾਂ ਵਿੱਚ ਬਿਆਨ ਕਰ ਦਿੱਤਾ। ਮਾਰੇ ਗਾਟ ਆਏ ਤੋਏ ਪਾਰ ਚਾ ਉਤਾਰਾ ਨਾਥਾ, ਥਾਰੇ ਗਾਟ ਜਾਉ ਮੋਹੇ ਪਾਰ ਚਾ ਉਤਾਰੀ। ਆਓ ਸਤਿਗੁਰੂ ਜੀ ਦੇ ਕੁਛ ਬਚਨ ਆਪ ਜੀ ਨਾਲ ਉਸੇ ਪ੍ਰਕਰਨ ਨੂੰ ਅੱਗੇ ਤੋਰਦਿਆਂ ਹੋਇਆਂ ਸਾਂਝੇ ਕਰ ਸਕਾਂ। ਗੁਰੂ ਬਖਸ਼ੀ ਫਤਿਹ ਕਰਿਓ ਸਵੀਕਾਰ, ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ, ਇਹ ਅਸੀਸ ਬਖਸ਼ੋ ਦੁਬਾਰਾ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬੋਲ ਨੇ ਕਿ ਇਸ ਸੰਸਾਰ ਨੂੰ ਰਿਜ਼ਕ ਦੇਣ ਵਾਲਾ, ਦਾਤਾਂ ਵੰਡਣ ਵਾਲਾ ਤੇ ਜਿਸ ਦੇ ਘਰ ਅੰਦਰ ਕਿਸੇ ਵੀ ਚੀਜ਼ ਦੀ ਕਮੀ ਨਹੀਂ, ਉਹ ਕੇਵਲ ਇੱਕ ਓਅੰਕਾਰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਹੈ। ਸਾਰੇ ਜੀਵਾਂ ਨੂੰ ਉਹ ਰਿਜ਼ਕ ਦਿੰਦਾ ਹੈ। ਇਹੀ ਕਾਰਨ ਉਹ ਪ੍ਰੇਮ ਦਾ ਮੁਜੱਸਮਾ ਜੀਵ ਦੀ ਬਣਤਰ ਬਣਾਉਣ ਤੋਂ ਪਹਿਲਾਂ, ਇਉਂ ਕਹਿ ਲਓ ਉਹਦੇ ਜਨਮ ਤੋਂ ਪਹਿਲਾਂ ਕਰਤਾ ਦਾਤਾ ਬਣ ਕੇ ਉਹਨੂੰ ਦਾਤਾਂ ਬਖਸ਼ਣ ਦਾ ਪ੍ਰਬੰਧ ਕਰਦਾ ਹੈ। ਤਾਂ ਹੀ ਸਤਿਗੁਰੂ ਦੇ ਅੰਮ੍ਰਿਤ ਬੋਲ ਅਸੀਂ ਪੜ੍ਹਦੇ ਹਾਂ ਕਿ ਦਾਤਾ ਕਰਤਾ ਆਪ ਤੋਂ। ਪਹਿਲਾਂ ਹਜ਼ੂਰ ਨੇ ਸ਼ਬਦ ਦਾਤਾ ਵਰਤਿਆ ਹੈ, ਬਾਅਦ ਵਿੱਚ ਕਰਤਾ ਵਰਤਿਆ ਹੈ ਕਿ ਪ੍ਰਭੂ ਤੂੰ ਕਰਤਾ ਹੈ, ਪਰ ਇਸ ਜਿਹੜੀ ਕਿਰਤ ਤੂੰ ਕਰ ਰਿਹਾ, ਜਿਸ ਜੀਵ ਨੂੰ ਤੂੰ ਪੈਦਾ ਕਰਨ ਜਾ ਰਿਹਾ, ਕਰਤੇ ਤੂੰ ਪਹਿਲਾਂ ਦਾਤੇ ਵਾਲਾ ਗੁਣ ਨਿਭਾਇਆ, ਉਹਦੀ ਰੋਜ਼ੀ ਦਾ ਪ੍ਰਬੰਧ ਵੀ ਕਰ ਦਿੱਤਾ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਛਾਉ। ਦੇਖੋ ਇੱਥੇ ਸ਼ਬਦ ਤੁਸ ਵਰਤਿਆ ਹੈ, ਮਜਬੂਰੀ ਨਹੀਂ, ਉਹ ਤਰੁੱਟ ਕੇ ਦਾਤਾ ਜਿਹੜਾ ਦਾਤਾਂ ਦੇ ਵੰਡ ਰਿਹਾ ਹੈ। ਇਸੇ ਤਰ੍ਹਾਂ ਅਸੀਂ ਇੱਕ ਅੰਮ੍ਰਿਤ ਬਚਨ ਹੋਰ ਪੜ੍ਹਨੇ ਹਾਂ ਕਿ ਦਾਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦਾ ਤੋਟ ਨਾ ਆਵੀ ਅਗੰਤ ਭਰੇ ਭੰਡਾਰ। ਜਪਜੀ ਸਾਹਿਬ ਦੇ ਅੰਮ੍ਰਿਤ ਬੋਲ ਨੇ ਕਿ ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਈ ਖਾਹੇ। ਤੇ ਕੱਲਾ ਇੱਥੇ ਨਹੀਂ, ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾਵਾ। ਉਹਨੇ ਹਰ ਥਾਂ ਤੇ ਆਪਣੀ ਦਾਤ ਟਿਕਾ ਦਿੱਤੀ, ਕੇਵਲ ਇਸ ਧਰਤੀ ਨੂੰ ਹੀ ਨਹੀਂ। ਸਤਿਗੁਰੂ ਦੇ ਅੰਮ੍ਰਿਤ ਬੋਲ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਹਰੇ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਉਸ ਦਾਤੇ ਦੇ ਘਰ ਅੰਦਰ ਸਭ ਕੁਛ ਹੈ। ਬਹੁਤ ਕੋਈ ਸ਼ਬਦ ਨਹੀਂ ਵਰਤਿਆ ਸਤਿਗੁਰੂ ਨੇ। ਜ਼ਿਆਦਾਤਰ ਬਾਣੀ ਵਿੱਚ ਜਦੋਂ ਦਾਤੇ ਦੇ ਖਜ਼ਾਨੇ ਦਾ ਜ਼ਿਕਰ ਕੀਤਾ, ਇੱਕ ਸ਼ਬਦ ਸਭ ਵਰਤਿਆ ਹੈ। ਜਿਹੜਾ ਬਹੁਤ ਕੁਛ ਹੈ, ਬਹੁਤ ਦੀ ਵੀ ਕੋਈ ਸੀਮਾ ਹੈ, ਤੇ ਸਭ ਕੁਛ ਦਾ ਅਰਥ ਹੈ ਜਿਹਦੇ ਘਰ ਅੰਦਰ ਕਿਸੇ ਚੀਜ਼ ਦੀ ਕਮੀ ਹੀ ਕੋਈ ਨਹੀਂ। ਤਾਂ ਹੀ ਸਤਿਗੁਰੂ ਨੇ ਇੱਕ ਸ਼ਬਦ ਕਿਹਾ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਝ ਹੈ। ਜਾਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਨੇ ਆ, ਜਨ ਕੋ ਪ੍ਰਭ ਸੰਗੇ ਅਸਨੇਹ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ। ਸ਼ਬਦ ਸਭ, ਹਰ ਚੀਜ਼ ਪਰਿਪੂਰਨ ਪਰਮਾਤਮਾ ਤੇਰੇ ਘਰ ਵਿੱਚ ਹੈ। ਉਸ ਨੂੰ ਕਿਸੇ ਦੀ ਮੁਥਾਜਗੀ ਵੀ ਨਹੀਂ, ਉਹ ਬੇਮੁਥਾਜ ਹੈ, ਉਹਨੂੰ ਕਿਸੇ ਚੀਜ਼ ਦੀ ਲੋੜ ਵੀ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਏਡੇ ਵੱਡੇ ਦਾਤੇ ਦੇ ਸੰਬੰਧ ਵਿੱਚ ਵੀ ਇੱਕ ਬਚਨ ਕਿਹਾ, ਕਹਿਣ ਲੱਗੇ ਜਿਹੜਾ ਸਭ ਦੀਆਂ ਭੁੱਖਾਂ ਮਿਟਾਉਣ ਵਾਲਾ ਹੈ, ਇੱਕ ਚੀਜ਼ ਦੀ ਭੁੱਖ ਦਾਤੇ ਨੂੰ ਵੀ ਲੱਗੀ ਹੋਈ। ਸਭ ਨੂੰ ਰਿਜ਼ਕ ਦੇਣ ਵਾਲੇ, ਸਭ ਦੀ ਝੋਲੀ 'ਚ ਖੈਰ ਪਾਉਣ ਵਾਲੇ ਨੇ, ਉਸ ਦਾਤੇ ਨੂੰ ਭੁੱਖ ਕਾਹਦੀ ਹੈ? ਧਨ ਦੀ ਨਹੀਂ, ਉਸ ਦਾਤੇ ਨੂੰ ਪਦਾਰਥਾਂ ਦੀ ਭੁੱਖ ਨਹੀਂ। ਉਸ ਦਾਤੇ ਦੇ ਅੰਦਰ ਕੇਵਲ ਇੱਕੋ ਭੁੱਖ ਹੈ ਕਿ ਕੋਈ ਭਾਵਨਾ ਨਾਲ ਮੈਨੂੰ ਆਵਾਜ਼ ਮਾਰੇ, ਉਹ ਪ੍ਰੇਮ ਦਾ ਭੁੱਖਾ ਉਹਦੇ ਦਰਵਾਜ਼ੇ ਖੋਲ੍ਹ ਕੇ ਵੀ ਉਹਦੇ ਘਰ ਚਲਾ ਜਾਂਦਾ। ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਵੀ ਕੀਤੇ। ਭਗਤ ਰਵਿਦਾਸ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ, ਪਰਮਾਤਮਾ ਕਿਸੇ ਦੇ ਬਾਪ ਦੀ ਖਰੀਦੀ ਹੋਈ ਜ਼ਮੀਨ ਦੀ ਤਰ੍ਹਾਂ ਨਹੀਂ ਕਿ ਮੰਨ ਲਓ ਕਿ ਅੱਜ ਦੁਕਾਨ ਦਾ ਮਾਲਕ ਬਾਪ ਹੈ ਅਤੇ ਕੱਲ੍ਹ ਨੂੰ ਪੁੱਤਰ ਦੇ ਨਾਮ 'ਤੇ ਵਸੀਅਤ ਹੋ ਜਾਣੀ ਹੈ, ਪਰਸੋਂ ਪੋਤੇ ਕੋਲ ਜ਼ਮੀਨ ਜਾਇਦਾਦ ਚਲੀ ਜਾਏਗੀ। ਪਰਮਾਤਮਾ ਧਨ ਦੌਲਤ ਦੀ ਤਰ੍ਹਾਂ ਨਹੀਂ ਕਿ ਜਿਹੜਾ ਪੁਸ਼ਤੈਨੀ ਪੀੜ੍ਹੀ ਦਰ ਪੀੜ੍ਹੀ ਅੱਗੇ ਜਾਏਗਾ, परमात्मा ता केवल भावना दा भुखा है। जे खरनाक्ष वर्गा विरोधी बन जांदा है ते प्रहलाद दी भावना बनती है ते रब प्रहलाद दे उत्ते भी कृपा वरता देंदा है। ओ भावना दा भुखा है। सतगुरु दे अमृत बोल ने कि आपन बापै ना ही किसी को, भगत रविदास जी दा, परमात्मा किसे दे बाप दे खरीदी कोई जायदाद दी तरह नहीं। आपन बापै ना ही किसी को, पावन को खर राजा। इसे नू भाई गुरदास साहब ने कहा कि गोविंद भाओ भगत दा भुखा। सच एवे कि जिस अस्थान ते आपां बैठे हाँ, क्योंकि अज बाला प्रीतम दे इस चोज दा जिक्र करना इत्थे लाजमी बनदा है। राजा फतेह चंद मैणी, फतेह चंद नाम है, मैणी उसकी गोत है। राणी बिशंपरा देवी, उन्होंने परमात्मा ने किसी चीज की कमी नहीं आन दिती सवाए एक संतान तो। उन्होंने कोल धन है, पदार्थ ने, नौकर चाकर ने, पर उन्होंने घर अंदर संतान नहीं। अमृत वेला है ते आ गंगा का किनारा कंगन घाट, उत्थे एक मूर्ति जमीन ते वस्त्र विछा के, आसन विछा के, पशमीने की चादर की बुकल मारी, नेत्र उन्हां दे मुंदे ने ते अंतर आत्मे अपने प्यारे की याद भी जुड़े हुए। इत्थे एक होर बेनती करदे आं, क्योंकि अज जदों कोई अखां बंद करके बैठदा है साडे लोग एक खिन विच ये शब्द वर दिंदे ने, नहीं जी ये तां बगल समाधि होगी। कुछ मैं बेनतियां करांगा केवल गुरबाणी विचों, क्योंकि बहुत उच्च कोटी दे विद्वान ने बाबा तेजा सिंह जी गुरमुख प्यारे खोर बैठे। कबीर साहब जी दे तीन श्लोक ने, ये अंदर दी अवस्था है। जे उस दे दीदार करने ने ते बाहर दे नेत्र बंद कर, ते जिद्दन बाहर दे नेत्र बंद करके अंदर दी झलक मिलेगी, फिर अखां खोल के तुरदा रही हो बाहर ते अंदर भी नजर आउन लग पाए। भगत कबीर साहब नेत्र बंद करके बैठे ने, वो बगल समाधि नहीं। पुछया गया भगत जी कि आप जी अपने नेत्र मुंद के एकाग्र चित हो के बिल्कुल अडोल बैठे हो, कदी बार मुखी कोई प्रवृत्ति भी नहीं। कह लगे असलियत वे कि जदों कोई प्रौहणा घर विच आ जाए ते इंसान घरों छड़ के बाहर नहीं किते जांदा, उस प्रौहणे दे कोल ही सेवा विच हाजिर हुंदा। कहन लगे तरलोकी दा मालक मेरे खिरदे घर विच आ गया, उहनू छड़ के उन बाहर झाकण नू चित ही कोई नहीं करदा। उहनां दा अमृत सलोक है कि नीचे लोयन कर रहूं ले साजन घट माही, अपनियां अखां नीवियां पालियां नेत्र मुंद लै, नीचे लोयन कर रहूं ले साजन घट माहे, सब रस खेलू पी सो अपने प्यारे नाल, किसू लिखावू नाखे। मैं नेत्र तां मुंदे ने कि प्यारा सज्जन घर आ गया, हुण अखां खोल के मैं कादा विखावा करना। दूसरा श्लोक पढ़ियो, कोई महापुरख ने अपने भगत जी ने नेत्र खोल लै। बाजार विच तुरदे ने, गल्लां बातां परिवार विच करदे ने, ते जे पुछया गया कि आप कुछ समय पहला नेत्र मुंद के बैठे सज्जन घर च आया, हुण बाहर मुखी प्रवृत्ति होगी कि वह सज्जन चला गया। कहन लगे नहीं, उस साधना ने फल ये लाया कि सज्जन ने कह दिता मैं केवल तेरे घट विच नहीं, हुण अखां खोल के तू तकेगा मैं सारिया घटा विच ही तेनू नजर आने लग पवांगा। ये अवस्था। अगला बचन है कि आठ जाम चौसठ घरी तो निरखत रह जियो, नीचे लोयन क्यों करूं सब कट देखूं भी। हुण पहले सलोक की अवस्था ते अगले सलोक की अवस्था विच अंतर है। हुण आपां जे कहन लग पईए नहीं जी ये अखां बंद कर दित्तियां जी ये तां पखंड हो गया जी। मैं एक दिन अर्ज कीती सी, गुरु ग्रंथ साहिब की बाणी ने सानू उस वक्त भी सुचेत किया, उदों भी ये तारकक महकमा सी। बाबे फरीद साहब का एक बचन है, कहन लगे जेकर कोई महापुरख वकारियां दे विच विचरदा है, गल ध्यान नाल सुनियो, उहदे जीवन नूं देख के कटाक्ष मत करो। जे खंस कलरी धरती ते आ के अपनी चुंज कलरे पानी विच डोबी बैठा है, मत समझो वह गंदा पानी पीण वाला है, हो सकदा कलरी धरती नूं भाग लाण लई वह लाल उगलण वास्ते आया हो। बाबा साहब ने बचन किया, कहन लगे ਕੱਲਰ ਕੇਰੀ ਛਪੜੀ ਆਏ ਉਲੱਥੇ ਖੰਝ ਚਿੰਜੂ ਬੋੜਨ ਨਾ ਪੀਵੇਂ ਉਹ ਤੇਰੀ ਤਰ੍ਹਾਂ ਖਚਤ ਨਹੀਂ ਹੋਏ ਉਹ ਸੰਸਾਰ ਵਿੱਚ ਵਿਚਰਦੇ ਨੇ ਕਲਰੀ ਧਰਤੀ ਬੜੀ ਮਿਲਦੀ ਹੈ ਚਿੰਜੂ ਬੋੜਨ ਨਾ ਪੀਵੇਂ ਉੱਡਣ ਸੰਧੀ ਡੰਝ ਉਹਨਾਂ ਦੀ ਉਡਾਰੀ ਤਾਂ ਹੋਰ ਹੈ ਪਰ ਯਾਦ ਰੱਖਿਓ ਅਗਿਆਨੀ ਲੋਕ ਕਈ ਵਾਰੀ ਕਮਾਈਆਂ ਵਾਲਿਆਂ ਦੇ ਜੀਵਨ ਨੂੰ ਸਮਝਦੇ ਨਹੀਂ ਸਿਰਫ ਆਪਣੀ ਅਗਿਆਨਤਾ ਨਾਲ ਇੰਨੇ ਵੱਡੇ ਪਾਪ ਕਰ ਜਾਂਦੇ ਨੇ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਪ੍ਰਸ਼ਚਾਤਾਪ ਹੀ ਕਰੀ ਜਾਂਦੀਆਂ। ਬਾਬਾ ਸਾਹਿਬ ਦਾ ਇੱਕ ਦੂਸਰਾ ਸਲੋਕ ਹੈ ਕਿ ਖੰਸ ਉੱਡਰ ਕੋਧਰੇ ਪਿਆ ਲੋਕ ਵਿਡਾਰਨ ਜਾਏ। ਕਹਿਣ ਲੱਗੇ ਕਮਲੇ ਲੋਕੋ ਤੁਸੀਂ ਖੰਸ ਨੂੰ ਮਾਰਨ ਤੁਰੇ ਹੋ, ਇਹਨੂੰ ਉਡਾਣ ਤੁਰੇ ਹੋ, ਚੇਤੇ ਰੱਖਿਓ ਇਹਦੀ ਖੁਰਾਕ ਮੋਤੀ ਹੈ, ਇਹ ਦੁੱਧ ਤੇ ਪਾਣੀ ਨੂੰ ਵਾਹ ਕਰਦਾ, ਜਿਹਨੂੰ ਤੁਸੀਂ ਮਾਰਨ ਤੁਰੇ ਹੋ ਇਹ ਕੋਧਰੇ ਨੂੰ ਖਾਣ ਵਾਸਤੇ ਨਹੀਂ ਆਇਆ। ਹੰਸ ਉੱਡਰ ਕੋਧਰੇ ਪਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ। ਸਿਰ ਸੰਖੇਪ ਜੀ ਬੇਨਤੀ ਕਰਾਂ, ਭਗਤ ਜੀ ਪਹਿਲਾਂ ਨੇਤਰ ਬੰਦ ਕੀਤੇ, ਹੁਣ ਨੇਤਰ ਖੋਲ ਲਏ। ਤੀਸਰਾ ਬਚਨ ਉਹਨਾਂ ਨੇ ਜੇ ਕਿਹਾ, ਕਹਿਣ ਲੱਗੇ ਹੁਣ ਤਾਂ ਸੱਚ ਇਵੇ ਇਹੀ ਪਤਾ ਨਹੀਂ ਲੱਗਦਾ ਸਰੀਰ ਵਿੱਚ ਜੀਓ ਰਹਿੰਦਾ ਹੈ ਕਿ ਪੀਓ ਰਹਿੰਦਾ। ਅੰਦਰ ਪੂਰਨ ਪਰਮਾਤਮਾ ਦਾ ਨਿਵਾਸ ਹੈ। ਪੰਡਿਤ ਸ਼ਿਵ ਦੱਤ ਜੀ ਜਿਨ੍ਹਾਂ ਦਾ ਜ਼ਿਕਰ ਗੁਰਮੁਖ ਪਿਆਰੇ ਇੱਥੇ ਕਰ ਰਹੇ ਸਨ, ਰੋਜ਼ਾਨਾ ਸਮਾਧੀ ਵਿੱਚ ਬੈਠਦੇ ਨੇ ਅਤੇ ਰਾਤ ਵੀ ਬੈਠਿਆਂ ਅਸੀਂ ਇੱਕ ਵਿਚਾਰ ਕਰ ਰਹੇ ਸਾਂ ਕਿ ਆਖਰ ਜਦੋਂ ਭੀਖਣ ਸ਼ਾਹ ਆਇਆ ਕਿ ਪੰਡਿਤ ਸ਼ਿਵ ਦੱਤ ਨੂੰ ਇੰਨੀ ਸਮਝ ਨਹੀਂ ਪਈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਨੂੰ ਇੱਕ ਮੁਸਲਮਾਨ ਫਕੀਰ ਕੁੱਜੀਆਂ ਲੈ ਕੇ ਨਮਸਕਾਰ ਸਜਦਾ ਕਰਨ ਵਾਸਤੇ ਆਇਆ ਹੈ, ਉਹ ਰੋਜ਼ ਧਿਆਨ 'ਚ ਬੈਠਦਾ ਹੈ, ਇੰਨੀ ਗਹਿਮਾ ਗਹਿਮੀ ਪਰਿਵਾਰ ਅੰਦਰ, ਪਰ ਜਿਹੜੀ ਬਿਰਤੀ ਲੈ ਕੇ ਉਹ ਕੰਗਣ ਘਾਟ ਇਉਂ ਕਹਿ ਲਓ ਗੰਗਾ ਦੇ ਘਾਟ 'ਤੇ ਬੈਠੇ ਨੇ, ਉਹਦੇ ਅੰਦਰ ਦੀ ਇਹ ਨਿਸ਼ਾ ਤਾਂ ਹੋਈ ਜਦੋਂ ਬਾਲਾ ਪ੍ਰੀਤਮ ਵਿੱਚੋਂ ਉਸ ਦਿਵਿਆ ਮੂਰਤੀ ਨੂੰ ਤੱਕ ਲਿਆ ਜਿਹਦੇ ਧਿਆਨ ਵਿੱਚੋਂ ਰੋਜ਼ ਬੈਠਦਾ। ਸਤਿਗੁਰੂ ਨੇ ਅੰਮ੍ਰਿਤ ਬਚਨ ਕਹੇ ਨੇ, ਕਹਿੰਦੇ ਨੇ ਭਾਈ ਸਿੱਖੋ ਇੱਕ ਗੱਲ ਚੇਤੇ ਰੱਖਿਓ, ਸਾਡੇ ਅੰਦਰ ਦੀ ਭਾਵਨਾ ਹੈ, ਜਿਹੋ ਜੀ ਭਾਵਨਾ ਹੋਵੇ ਸਤਿਗੁਰੂ ਉਸੇ ਰੂਪ ਵਿੱਚ ਹੀ ਕਿਰਪਾ ਕਰ ਦਿੰਦੇ। ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉੱਪਰ, ਜੇ ਹਾਂ ਭਾਓ ਤੇ ਹਾਂ ਫਲ ਪਾਈਐ। ਜਿਹੋ ਜੀ ਕਿਸੇ ਦੀ ਭਾਵਨਾ ਬਣੇ, ਪੰਡਿਤ ਸ਼ਿਵ ਦੱਤ ਬੈਠੇ ਨੇ, ਰਾਜਾ ਫਤਿਹ ਚੰਦ ਮੈਣੀ ਅਤੇ ਰਾਣੀ ਬਿਸ਼ੰਪੁਰਾ ਦੇਵੀ ਦੋਨੋਂ ਅੱਜ ਸੂਰਜ ਦੀ ਲੋਹ ਲੱਗਣ ਤੋਂ ਪਹਿਲਾਂ, ਪ੍ਰਭਾਤ ਦੇ ਤਾਰੇ ਅਜੇ ਖਿਸਕੇ ਨਹੀਂ, ਪੰਡਿਤ ਸ਼ਿਵ ਦੱਤ ਦੀ ਕੋਲ ਚਲੇ ਗਏ, ਕਿਉਂਕਿ ਦਾਸ ਪਹਿਲੀ ਵਾਰ ਇਸ ਅਸਥਾਨ 'ਤੇ ਕਥਾ ਕਰ ਰਿਹਾ ਹੈ ਅਤੇ ਇਸ ਕਰਕੇ ਮੈਂ ਉਹ ਸਾਖੀ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਹਾਂ ਆਪਣੇ ਅੰਦਰ ਦੀ ਹਾਜ਼ਰੀ ਲਵਾਉਣ ਦੇ ਲਈ। ਦੋਨੋਂ ਜੀ ਦੰਪਤੀ ਜਾ ਖਲੋਤੇ, ਪੰਡਿਤ ਸ਼ਿਵ ਦੱਤ ਜੀ ਦੇ ਨੇਤਰ ਖੁੱਲ੍ਹੇ ਅਤੇ ਪੁੱਛਦੇ ਨੇ, ਰਾਜਨ ਕਿਵੇਂ ਆਉਣਾ ਹੋਇਆ? ਰਾਜਾ ਫਤਿਹ ਚੰਦ ਕੁਛ ਬੋਲੇ ਨਹੀਂ, ਫਿਰ ਪੁੱਛਦੇ ਨੇ, ਦੱਸੋ। ਰਾਣੀ ਬਿਸ਼ੰਪੁਰਾ ਦੇਵੀ ਦੀਆਂ ਅੱਖਾਂ ਉਹਦੇ ਵਿੱਚ ਨੇਤਰਾਂ ਦਾ ਨੀਰ ਆਇਆ ਛਲ ਕਾਹੀਆਂ। ਕਹਿਣ ਲੱਗੇ, ਪੰਡਿਤ ਜੀ ਤੁਸੀਂ ਠਾਕੁਰ ਦੇ ਭਗਤ ਹੋ, ਤੁਹਾਨੂੰ ਸਭ ਕੁਛ ਪਰਮਾਤਮਾ ਦੀ ਦਇਆ ਪ੍ਰਾਪਤ ਹੈ, ਸਭ ਕੁਝ ਸਾਨੂੰ ਪ੍ਰਭੂ ਨੇ ਦਿੱਤਾ ਹੈ, ਪਰ ਘਰ ਸੰਤਾਨ ਨਹੀਂ, ਤੁਸੀਂ ਠਾਕੁਰ ਵਾਲੇ ਹੋ ਅਤੇ ਸਾਡੇ ਲਈ ਇੱਕ ਜਾਚਨਾ ਕਰੋ ਕਿ ਪਰਮਾਤਮਾ ਸਾਡੇ ਘਰ ਨੂੰ ਭਾਗ ਲਾ ਦੇ, ਠਾਕੁਰ ਜੀ ਕੁੱਖ ਨੂੰ ਭਾਗ ਲਾ ਦੇ। ਪੰਡਿਤ ਸ਼ਿਵ ਦੱਤ ਜੀ ਖਾਮੋਸ਼ ਹੋ ਗਏ। ਇਸ ਦਾ ਜ਼ਿਕਰ ਭਾਈ ਸਾਹਿਬ ਭਾਈ ਵੀਰ ਸਿੰਘ ਹੋਣੀ ਸੰਤ ਕਵੀ ਜਿਹੜੇ ਆਪ ਪ੍ਰੇਮ 'ਚ ਭਿੱਜੀ ਹੋਈ ਇੱਕ ਰੂਹ ਨੇ, ਜਿਨ੍ਹਾਂ ਦੀ ਕਲਮ ਵਿੱਚੋਂ ਵੀ ਪ੍ਰੇਮ ਹੀ ਨਿਕਲਿਆ ਹੈ। ਕਹਿਣ ਲੱਗੇ, ਪੰਡਿਤ ਸ਼ਿਵ ਦੱਤ ਸੁਣ ਕੇ ਕਹਿੰਦੇ ਨੇ, ਰਾਜਨ ਹੁਣ ਲੱਕੜੀ ਵਿੱਚੋਂ ਠਾਕੁਰ ਨਹੀਂ। ਇਹਦਾ ਜ਼ਿਕਰ ਗਿਆਨੀ ਗਿਆਨ ਸਿੰਘ ਉਹਨਾਂ ਨੇ ਤਵਾਰੀ ਗੁਰੂ ਖਾਲਸਾ ਵਿੱਚ ਵੀ ਕੀਤਾ, ਹੁਣ ਪੱਥਰ ਵਿੱਚ ਠਾਕੁਰ ਨਹੀਂ। ਜੇ ਤੁਸੀਂ ਮੰਗਣ ਆਏ ਹੋ, ਠਾਕੁਰ ਤਾਂ ਪਟਨੇ ਸਾਹਿਬ ਦੀਆਂ ਗਲੀਆਂ ਨੂੰ ਭਾਗ ਪਹਿਲਾਉਂਦੇ ਨੇ, ਤੁਸੀਂ ਕਦੀ ਠਾਕੁਰ ਦੀ ਝਲਕ ਨਹੀਂ ਪਾਈ? ਉਹ ਕਹਿਣ ਲੱਗੇ, ਕਿਹੜੇ ਠਾਕੁਰ? ਅਤੇ ਪੰਡਿਤ ਸ਼ਿਵ ਦੱਤ ਜੀ ਦੇ ਸ਼ਬਦ ਕਹਿੰਦਿਆਂ ਅੱਖਾਂ ਭੇਜਾਈਆਂ। ਕਹਿਣ ਲੱਗੇ, ਮੇਰੇ ਬਾਲਾ ਪ੍ਰੀਤਮ ਜੀ, ਮੇਰੇ ਬਾਲਾ ਪ੍ਰੀਤਮ ਜੀ। ਪੁੱਛਦੇ ਨੇ, ਬਾਲਾ ਪ੍ਰੀਤਮ? ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਿਬਜ਼ਾਦੇ, ਜੋ ਕੁਛ ਵੀ ਮੰਗਣਾ ਹੈ ਤੁਸੀਂ ਅਰਦਾਸ ਕਰੋ। ਰਾਜਾ ਫਤਿਹ ਚੰਦ ਕਹਿੰਦੇ ਨੇ, ਪੰਡਿਤ ਜੀ ਤੁਹਾਡੇ ਕੋਲ ਤਾਂ ਬਹੁਤ ਸਾਰੇ ਲੋਕ ਆਪਣੀ ਫਰਿਆਦ ਬੇਨਤੀ ਅਰਜ਼ੋਈ ਕਰਨਾ ਹੈ। ਪੰਡਿਤ ਸ਼ਿਵਦੱਤ ਕਹਿਣ ਲੱਗੇ, ਸੱਚ ਇਹ ਵੇ ਤੁਸੀਂ ਮੇਰੇ ਬੈਠਣ ਤੇ ਮੇਰੇ ਭੇਕ ਨੂੰ ਦੇ ਕੇ ਮੇਰੇ ਕੋਲ ਆਉਂਦੇ ਰਹੇ, ਮੈਂ ਅਸੀਸਾਂ ਦਿੰਦਾ ਰਿਹਾ, ਬਰਕਤ ਪਰਮਾਤਮਾ ਨੇ ਪਾਈ, ਜਿਹਨੂੰ ਬਰਕਤ ਪੈ ਗਈ ਉਹ ਮੈਨੂੰ ਮੰਨਣ ਲੱਗ ਪਿਆ। ਅੱਜ ਮੈਂ ਸੱਚ ਕਹਿੰਦਾ ਵਾਂ ਕਿ ਤ੍ਰਿਲੋਕੀ ਦਾ ਮਾਲਕ ਪਟਨੇ ਦੀਆਂ ਗਲੀਆਂ ਵਿੱਚ ਰਹਿਮਤਾਂ ਵਰਤਾਉਂਦਾ ਹੈ। ਤੁਸੀਂ ਅਰਦਾਸ ਕਰੋ, ਤੁਹਾਡੀ ਭਾਵਨਾ ਨੂੰ ਭਾਗ ਜ਼ਰੂਰ ਲਾਣਗੇ। ਦੇਖੋ ਸਾਡਾ ਇਤਿਹਾਸ ਕਹਿੰਦਾ ਹੈ ਕਿ ਪੰਡਿਤ ਸ਼ਿਵ ਦੱਤ ਫਤਿਹ ਚੰਦ ਮੈਣੀ ਨੂੰ ਸਿੱਧੇ ਬਾਲਾ ਪ੍ਰੀਤਮ ਦੇ ਘਰ ਨਹੀਂ ਲੈ ਕੇ ਗਏ। ਥੋੜ੍ਹੀ ਜਿਹੀ ਬੇਨਤੀ ਧਿਆਨ ਨਾਲ ਸੁਣਿਓ, ਉਹ ਘਰ ਨਹੀਂ ਲੈ ਕੇ ਗਏ। ਉਹਨਾਂ ਕਿਹਾ ਆਪਣੇ ਘਰ ਬੈਠੋ, ਤੁਸੀਂ ਭਾਵਨਾ ਨਾਲ ਪ੍ਰੇਮ ਨਾਲ ਚੇਤੇ ਕਰੋ ਅਤੇ ਮੇਰੇ ਠਾਕੁਰ ਜੀ ਇੱਕ ਦਿਨ ਤੁਹਾਡੇ ਘਰ ਜ਼ਰੂਰ ਆਉਣਗੇ। ਰਾਣੀ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਧਿਆਨ ਵਿੱਚ ਬੈਠਣ ਲੱਗ ਪਈ, ਬਾਲਾ ਪ੍ਰੀਤਮ ਨੂੰ ਪੁਕਾਰਨ ਲੱਗ ਪਈ। ਉਹਦੇ ਜਦੋਂ ਵੀ ਉਹ ਪੁਕਾਰ ਕਰਦੀ ਹੈ, ਬਾਲਾ ਪ੍ਰੀਤਮ ਦਾ ਚਿੰਤਨ ਕਰਦੀ ਹੈ ਅਤੇ ਅੰਦਰੋਂ ਇੱਕ ਫੁਰਨਾ ਉੱਠ ਪੈਂਦਾ ਹੈ ਕਿ ਜਦੋਂ ਮੇਰੇ ਘਰ ਆਉਣਗੇ ਮੈਂ ਚਰਨ ਪਰਛ ਕੇ ਉਹਨਾਂ ਤੋਂ ਪੁੱਤਰ ਦੀ ਦਾਤ ਮੰਗਾਂਗੀ। ਇਹ ਸੱਚਾਈ ਹੈ, ਸਾਡੇ ਮਨ ਦੀ ਅਵਸਥਾ ਹੈ। ਜਿਸ ਚੀਜ਼ ਨੂੰ ਵੀ ਬੰਦਾ ਮੁੱਖ ਰੱਖ ਕੇ ਜਦੋਂ ਜਾਪ ਤਾਪ ਕਿਤੇ ਕਰਦਾ, ਸੱਚ ਇਵੇਂ ਜਪ ਕਰਦਿਆਂ ਵੀ ਉਹਦੇ ਮਨ 'ਚ ਫੁਰਨੇ ਕਿਤੇ ਨਾ ਕਿਤੇ ਉੱਠ ਪੈਂਦੇ ਨੇ ਕਿ ਇੰਨਾ ਜਾਪ ਕੀਤਾ, ਹੁਣ ਆਹ ਚੀਜ਼ ਤਾਂ ਮੈਨੂੰ ਜ਼ਰੂਰ ਮਿਲੇ। ਜੇ ਭਾਈ ਗੋਪਾਲਾ ਜੈਸਾ ਸਿੱਖ ਸ਼ੁੱਧ ਜਪਜੀ ਸਾਹਿਬ ਦਾ ਪਾਠ ਕਰਦਾ, ਇੰਨੀ ਇਕਾਗਰਤਾ ਵਿੱਚ ਜੁੜਿਆ ਹੋਇਆ, ਉਹਦੇ ਅੰਦਰ ਵੀ ਫੁਰਨਾ ਉੱਠ ਪੈਂਦਾ ਕਿ ਟਿਕਾ ਬੜਾ ਬਣਿਆ ਹੈ, ਜੇ ਗੁਰੂ ਤਰੁੱਟ ਪਏ ਤਾਂ ਮੈਂ ਘੋੜਾ ਜ਼ਰੂਰ ਮੰਗਾਂਗਾ, ਕਿਤੇ ਫੁਰਨਾ ਲੁਕਾ ਹੈ। ਰੋਜ਼ ਧਿਆਨ 'ਚ ਬੈਠਦੀ ਹੈ, ਪਿਆਰੇ ਨੂੰ ਯਾਦ ਕਰਨ ਲੱਗ ਪਈ। ਗੁਰਮੁਖੋ, ਇਸ ਯਾਦ ਨੇ ਅੰਦਰ ਵੈਰਾਗ ਦੀ ਕਾਂਗ ਪੈਦਾ ਕਰ ਦਿੱਤੀ। ਇਸ ਵੈਰਾਗ ਦੇ ਨਾਲ ਹੁਣ ਅੰਦਰ ਛਲਕਣ ਲੱਗ ਪਿਆ, ਰੋਜ਼ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਨ ਲੱਗੀ। ਇੱਕ ਦਿਨ ਅੰਮ੍ਰਿਤ ਵੇਲੇ ਇੰਨੀ ਟੇਕ ਕੇ ਬੈਠੀ ਕਿ ਨਾਲੇ ਤਾਂ ਸਤਿਗੁਰੂ ਜੀ ਬਾਲਾ ਪ੍ਰੀਤਮ ਦੀ ਚਰਨਾਂ 'ਚ ਅਰਦਾਸ ਕਿ ਤੁਸੀਂ ਆ ਕੇ ਦੀਦਾਰ ਬਖਸ਼ੋ, ਮੇਰੇ ਘਰ ਚਰਨ ਪਾਓ। ਅੱਜ ਅੰਦਰੋਂ ਇੱਕ ਫੁਰਨਾ ਉੱਠਿਆ, ਮਨਾ ਤੂੰ ਪੁੱਤਰ ਵਾਸ਼ਨਾ ਰੱਖ ਕੇ ਕਿਉਂ ਆਵਾਜ਼ਾਂ ਪਈ ਮਾਰਨੀ ਹੈ, ਤੂੰ ਸੰਤਾਨ ਦੀ ਪ੍ਰਾਪਤੀ ਲਈ ਕਿਉਂ ਪੁਕਾਰਨੀ ਹੈ। ਕਹਿਣ ਲੱਗੀ, ਇਹ ਪੁੱਤਰ ਵਾਸ਼ਨਾ ਤੂੰ ਵੀ ਇੱਕ ਪਾਸੇ ਹੋ ਜਾ, ਮੈਨੂੰ ਤਾਂ ਸਿਰਫ ਕੇਵਲ ਬਾਲਾ ਪ੍ਰੀਤਮ ਚਾਹੀਦਾ ਹੈ, ਜਾਗਦਾ ਹੋਇਆ ਠਾਕੁਰ, ਰਹਿਮਤਾਂ ਵਰਤਾਉਣ ਵਾਲਾ ਠਾਕੁਰ, ਮੇਰੇ ਘਰ ਵਿੱਚ ਉਹ ਆ ਜਾਏ ਤੇ ਹਰ ਚੀਜ਼ ਹੀ ਮੇਰੇ ਘਰ ਵਿੱਚ ਆ ਜਾਏ। ਤਾਂ ਹੀ ਤਾਂ ਸਤਿਗੁਰੂ ਨੇ ਮਾਰੂ ਡੱਖਣੇ ਵਿੱਚ ਇੱਕ ਬਚਨ ਕੀਤਾ, ਜੇ ਤੂੰ ਵੱਤ ਹੈ ਅੰਗਣੇ ਹਬ ਧਰਤ ਸੁਹਾਵੀ ਖੋਏ, ਜੇ ਤੁਸੀਂ ਘਰ ਵਿੱਚ ਆ ਜਾਓ ਕਿਸੇ ਚੀਜ਼ ਦੀ ਕਮੀ ਨਹੀਂ। ਰਾਣੀ ਭਾਵਨਾ ਨਾਲ ਬੈਠੀ ਇਹ ਪੁਕਾਰ ਕਰ ਰਹੀ ਸੀ ਅੰਤਰ ਆਤਮੇ, ਆਹ ਜਿਸ ਥਾਂ 'ਤੇ ਆਪ ਜੀ ਬੈਠੇ ਹੋ, ਇਹਨੂੰ ਕੇਵਲ ਜਜ਼ਬਾਤ ਨਾ ਸਮਝਣਾ ਅਤੇ ਸੱਚ ਇਹ ਵੇ ਅੰਦਰ ਦੇ ਵਲਵਲਿਆਂ ਤੋਂ ਬਿਨਾਂ ਇਸ਼ਕ ਹੰਡਾਇਆ ਵੀ ਨਹੀਂ ਜਾ ਸਕਦਾ। ਆਹ ਥੰਮ ਨੇ ਜਿਨ੍ਹਾਂ ਥੰਮਾਂ ਨੂੰ ਹੱਥ ਲਾ ਕੇ ਮੇਰੇ ਬਾਲਾ ਪ੍ਰੀਤਮ ਇੱਥੇ ਆਏ। ਇਹ ਉਹ ਥਾਂ, ਉਹ ਦਰਵਾਜ਼ਾ ਤੁਸੀਂ ਦੇਖੋ ਜਿਹਨੂੰ ਹੱਥ ਲਾ ਕੇ ਮੇਰੇ ਚੋਜੀ ਪ੍ਰੀਤਮ ਇਸ ਘਰ ਅੰਦਰ ਵੜੇ। ਰਾਣੀ ਭਾਵਨਾ 'ਚ ਬੈਠੀ ਹੈ ਅਤੇ ਖੁੰਡੀ ਹੱਥ 'ਚ ਪਕੜੀ। ਬਾਲਾ ਪ੍ਰੀਤਮ ਨੇ ਖਿੱਦੂ ਨੂੰ ਪੂਰੇ ਜ਼ੋਰ ਨਾਲ ਖੁੰਡੀ ਮਾਰੀ, ਖਿੱਟ ਕੀਤਾ ਅਤੇ ਖਿੱਦੂ ਇਸ ਘਰ ਦੇ ਵਿੱਚ ਡਿੱਗਾ। ਜਦੋਂ ਤਾਕ ਇਹ ਦਰਵਾਜ਼ਾ ਟੱਪ ਕੇ ਹੋਰ ਸਾਥੀ ਨਾਲ ਆਏ ਅਤੇ ਆਪਸ ਵਿੱਚ ਖੁੰਡੀਆਂ ਦੇ ਭਿੜਨ ਦੀ ਟਾਕ ਪਟਾਕ ਦੀ ਆਵਾਜ਼ ਆਉਣ ਲੱਗੀ, ਰਾਣੀ ਵਿਸ਼ੰਪਰਾ ਦੇਵੀ ਉਹ ਟਿਕ ਕੇ ਬੈਠੀ ਹੋਈ ਸੀ, ਅਡੋਲ ਬੈਠੀ, ਨੇਤਰ ਉਹਦੇ ਮੁੰਦੇ ਨੇ। ਅੰਤਰ ਆਤਮੇ ਬਾਲਾ ਪ੍ਰੀਤਮ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਪੁਕਾਰ ਰਹੀ ਹੈ, ਅੰਦਰ ਮੂਰਤ ਵਸਾਈ ਬੈਠੀ ਹੈ। ਖੁੰਡੀਆਂ ਦੀ ਆਵਾਜ਼ ਆਈ, ਹਜ਼ੂਰ ਸੱਚੇ ਪਾਤਸ਼ਾਹ ਕੋਲ ਗਏ, ਆਪਣੀ ਖੁੰਡੀ ਇੱਕ ਪਾਸੇ ਰੱਖ ਦਿੱਤੀ, ਮਲਕੜੇ ਜੇ ਜਾ ਕੇ ਜਿਸ ਥਾਂ 'ਤੇ ਆਪ ਬੈਠੇ ਹੋ ਇੱਥੇ ਬਾਲਾ ਪ੍ਰੀਤਮ ਗੋਦੀ ਵਿੱਚ ਬੈਠ ਗਏ, ਸੀਨੇ ਨਾਲ ਆਪਣੇ ਬਦਨ ਨੂੰ ਲਾ ਕੇ ਆਪਣੀ ਗਲਵਕੜੀ ਛੋਟੀਆਂ ਬਾਹਾਂ ਬਾਲਾ ਪ੍ਰੀਤਮ ਨੇ ਗਲੇ ਵਿੱਚ ਪਾ ਲਈਆਂ ਅਤੇ ਕੰਨ ਕੋਲ ਆਪਣਾ ਮੁੱਖ ਕਰਕੇ ਆਵਾਜ਼ ਦਿੱਤੀ, ਮਾਂ। ਬਸ ਮਾਂ ਕਹਿਣ ਦੀ ਦੇਰ ਸੀ, ਪੂਰਾ ਬ੍ਰਹਿਮੰਡ ਗੂੰਜ ਉੱਠਿਆ ਮਾਂ ਸ਼ਬਦ ਨਾਲ। ਅਤੇ ਭਾਈ ਸਾਹਿਬ ਨੇ ਬੜੀ ਭਾਵਨਾ ਨਾਲ ਇੱਕ ਬਚਨ ਲਿਖਿਆ ਹੈ, ਕਹਿੰਦੇ ਨੇ ਜਿਹੜੀ ਪੁੱਤਰ ਨੂੰ ਸਹਿਕਦੀ ਪਈ ਸੀ, ਜਿਹੜੀ ਸੰਤਾਨ ਨੂੰ ਸਹਿਕਦੀ ਪਈ ਸੀ, ਅੱਜ ਉਹਦੀ ਭਾਵਨਾ ਨੂੰ ਗੋਬਿੰਦ ਜੀ ਨੇ ਇੰਨੀ ਕਿਰਪਾ ਕਰ ਦਿੱਤੀ ਕਿ ਤ੍ਰੈਲੋਕੀ ਦਾ ਮਾਲਕ ਉਹਦੇ ਗੋਦ ਵਿੱਚ ਬੈਠ ਕੇ ਉਹਨੂੰ ਮਾਂ ਬਣਾਉਣ ਵਾਸਤੇ ਆਏ ਨੇ। ਨੇਤਰ ਖੁੱਲ੍ਹੇ ਰਾਣੀ ਬਿਸ਼ੰਪੁਰਾ ਦੇਵੀ ਬਾਲਾ ਪ੍ਰੀਤਮ ਦੇ ਚਰਨ ਪਰਸਣਾ ਚਾਹੁੰਦੀ ਹੈ। ਸਤਿਗੁਰੂ ਗਲਵੱਕੜੀ ਪਾਈ ਹੋਈ ਕਹਿਣ ਲੱਗੇ, ਮਾਂ ਚਰਨਾਂ ਨੂੰ ਪੈਰਾਂ ਨੂੰ ਹੱਥ ਨਹੀਂ ਲਾਉਂਦੀ, ਮਾਂ ਤਾਂ ਸੀਸ ਉੱਤੇ ਅਸੀਸ ਦਿੰਦੀ, ਮਾਂ ਤਾਂ ਸਿਰ ਉੱਤੇ ਹੱਥ ਰੱਖਦੀ ਹੈ। ਇੰਨੀ ਦੇਰ ਨੂੰ ਨੌਕਰਾਣੀ ਆਈ ਕੋਲ, ਕਹਿ ਕੇ ਲੱਗੀ, ਬਾਲਾ ਪ੍ਰੀਤਮ ਤੁਸੀਂ ਕਿਰਪਾ ਕੀਤੀ, ਮੁਬਾਰਕ ਚਰਨ ਪਾਏ, ਕਿਰਪਾ ਕਰੋ ਰਾਣੀ ਦੀ ਗੋਦ ਨੂੰ ਭਾਗ ਲਾ ਦਿਓ। ਕਹਿਣ ਲੱਗੇ, ਕਿਹੜਾ ਭਾਗ, ਇਹਦੇ ਘਰ ਸੰਤਾਨ ਨਹੀਂ, ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਮੁੱਖ ਕੱਲ ਕੇ ਆਪਣਾ ਰਾਣੀ ਵੱਲ ਬਿਲਕੁਲ ਸਾਹਮਣੇ ਮੁੱਖ ਕਰਕੇ ਗੋਦ 'ਚ ਬੈਠੇ ਕਹਿਣ ਲੱਗੇ, ਅੰਮੀ ਮਾਂ ਤੈਨੂੰ ਪੁੱਤਰ ਚਾਹੀਦਾ ਹੈ ਅਤੇ ਮੈਂ ਤੇਰਾ ਪੁੱਤਰ ਬਣਨੂੰ ਤਿਆਰ ਹਾਂ, ਕੀ ਤੂੰ ਮੇਰੀ ਮਾਂ ਬਣ ਜਾਏਗੀ? ਮੈਂ ਤੇਰਾ ਪੁੱਤ ਬਣਨ ਆਇਆ ਵਾਂ, ਤੂੰ ਮੇਰੀ ਮਾਂ ਹੈ ਅਤੇ ਅੱਜ ਪੁੱਤ ਨੂੰ ਭੁੱਖ ਲੱਗੀ ਏ, ਕੋਈ ਸ਼ਕਨ ਨੂੰ ਦੇ। ਬਾਬਾ ਜੀ ਜ਼ਿਕਰ ਕਰ ਰਹੇ ਸਨ ਮਹਾਂਪੁਰਖਾਂ ਦਾ, ਨਿਰਮਲੇ ਉਦਾਸੀਆਂ ਦਾ, ਇਹਨੂੰ ਖੁਸ਼ਾਮਦ 'ਚ ਨਾ ਲਿਜਾਣਾ। ਚੇਤੇ ਰੱਖੋ ਆਹ ਥੰਮ ਇਹ ਥਾਵਾਂ 'ਤੇ ਤੁਸੀਂ ਤਾਂ ਹੀ ਦਰਸ਼ਨ ਕਰਦੇ ਪਏ ਹੋ ਜੇ ਸੀਨਾ ਬਸੀਨਾ ਮਹਾਂਪੁਰਖਾਂ ਨੇ ਇਹਨਾਂ ਥਾਵਾਂ ਦੀ ਸੰਭਾਲ ਕੀਤੀ। ਖਿਮਾ ਕਰਿਓ, ਹੋ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਦਾ ਇਹ ਸਵਰੂਪ ਤੁਹਾਡੇ ਕੋਲ ਨਾ ਹੁੰਦਾ ਜੇ ਇਹ ਸੰਪਰਦਾਵਾਂ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੂੰ ਸਾਂਭਦੀਆਂ ਨਾ। ਇਹਨੂੰ ਖੁਸ਼ਾਮਦ 'ਚ ਨਹੀਂ ਲੈਣਾ, ਕਿਉਂਕਿ ਅਸੀਂ ਕੁਹਾੜਾ ਚੁੱਕ ਕੇ ਤੁਰੇ ਹੋਏ ਹਾਂ ਹਰ ਚੀਜ਼ ਨੂੰ ਕੱਟਣ ਵਾਸਤੇ। ਅਤੇ ਇੱਕ ਵਾਰ ਮੈਂ ਅਰਜ਼ ਕੀਤੀ ਸੀ, ਦਰਜੀ ਕੋਲ ਦੋ ਚੀਜ਼ਾਂ ਜੇ, ਇੱਕ ਕੈਂਚੀ ਅਤੇ ਇੱਕ ਸੂਈ, ਕੈਂਚੀ ਕੱਟਦੀ ਏ, ਸੂਈ ਸਿੰਦੀ ਏ, ਕੈਂਚੀ ਨੂੰ ਕੱਟਣ ਤੋਂ ਬਾਅਦ ਦਰਜੀ ਪੈਰਾਂ ਵੀ ਸੜ ਦਿੰਦਾ ਅਤੇ ਸੂਈ ਨੂੰ ਆਪਣੀ ਦਸਤਾਰ ਵਿੱਚ ਲਾ ਲੈਂਦਾ। ਜੋੜਨ ਵਾਲੇ ਸਿਰਾਂ ਦੇ ਤਾਜ ਬਣਦੇ ਨੇ, ਕੱਟਣ ਵਾਲੇ ਸੱਚ ਇਵੇਂ ਰੁੱਲ ਜਾਂਦੇ। ਕਹਿਣ ਲੱਗੇ, ਮਾਂ ਭੁੱਖ ਲੱਗੀ ਏ, ਕੋਈ ਸ਼ਕਨ ਨੂੰ ਦੇ। ਇੱਕੋ ਦਾ ਮਨ 'ਚ ਆਇਆ ਕਿ ਬਾਲਾ ਪ੍ਰੀਤਮ ਆਏ ਨੇ, ਬਾਜ਼ਾਰ ਵਿੱਚੋਂ ਕੁਝ ਮੰਗਾਵਾਂ। ਕਹਿਣ ਲੱਗੇ, ਨਹੀਂ ਮਾਂ, ਮੈਂ ਅੱਜ ਖਾਸਾਂ ਪੂਰੀਆਂ ਅਤੇ ਛੋਲੇ ਜੋ ਘਰ ਵਿੱਚ ਬਣਾਇਆ, ਅੰਮੀ ਤੂੰ ਉਹ ਮੈਨੂੰ ਦੇ ਦੇ। ਸਤਿਗੁਰੂ ਨੇ ਇਸ ਥਾਂ 'ਤੇ ਉਸ ਰਾਣੀ ਦੀ ਗੋਦ ਨੂੰ ਲਾਇਆ ਭਾਗ। ਮੇਰਾ ਖਿਆਲ ਜੇ ਸੰਸਾਰੀ ਸੰਤਾਨ ਹੁੰਦੀ ਤਾਂ ਸ਼ਾਇਦ ਇਤਨਾ ਨਾਮ ਉੱਚਾ ਨਾ ਹੁੰਦਾ। ਜਦੋਂ ਬਾਲਾ ਪ੍ਰੀਤਮ ਪੁੱਤਰ ਬਣ ਕੇ ਗੋਦ ਵਿੱਚ ਬੈਠ ਗਏ, ਆਪਣੇ ਹੱਥਾਂ ਨਾਲ ਭੋਜਨ ਛਕਾਇਆ, ਮਾਤ ਗੁਜਰੀ ਜੀ ਨੂੰ ਪਤਾ ਲੱਗਾ। ਜਦੋਂ ਘਰ ਗਏ ਕਹਿਣ ਲੱਗੇ, ਲਾਲ ਜੀ ਅੱਜ ਸੁਣਿਆ ਤੁਸੀਂ ਰਾਣੀ ਦੀ ਗੋਦ ਵਿੱਚ ਬੈਠ ਕੇ ਉਹਨੂੰ ਮਾਂ ਕਹਿ ਕੇ ਆਏ, ਪੁੱਤ ਬਣ ਕੇ ਉਹਦੀ ਗੋਦ ਵਿੱਚ ਬੈਠੇ ਭੋਜਨ ਛਕਿਆ? ਕਹਿਣ ਲੱਗੇ, ਖਾਂ ਅੰਮੀ ਉਹ ਰੋਜ਼ ਅਰਦਾਸਾਂ ਕਰਦੀ ਸੀ, ਉਹ ਰੋਜ਼ ਜੋਦੜੀ ਕਰਦੀ ਸੀ ਅਤੇ ਅੱਜ ਮੈਂ ਮਾਂ ਬਣਾ ਆਇਆ। ਕਹਿਣ ਲੱਗੇ, ਪੁੱਤਰ ਦੋ ਮਾਵਾਂ ਅਤੇ ਪੁੱਤ ਇੱਕ, ਇਹ ਕਿਵੇਂ ਹੋਵੇਗਾ ਕਿ ਦੋ ਮਾਵਾਂ ਅਤੇ ਇੱਕ ਪੁੱਤਰ? ਅਤੇ ਚੋਜੀ ਪ੍ਰੀਤਮ ਅੱਖਾਂ ਵੱਲ ਹੱਥ ਕਰਕੇ ਕਹਿਣ ਲੱਗੇ, ਅੰਮੀ ਜੇ ਦੋ ਅੱਖਾਂ ਦੀ ਜੋਤ ਇੱਕ ਹੋ ਸਕਦੀ ਏ ਤੇ ਪਟਨੇ ਵਿੱਚ ਦੋ ਮਾਵਾਂ ਦਾ ਪੁੱਤਰ ਵੀ ਇੱਕ ਹੋ ਸਕਦਾ। ਅੱਖਾਂ ਦੋ ਨੇ ਪਰ ਜੋਤ ਇੱਕ ਹੈ, ਨਾਲ ਸ਼ਬਦ ਕਿਹਾ, ਖੇਡੋਗੇ ਕਿਵੇਂ? ਕਹਿਣ ਲੱਗੇ, ਅੰਮਾ ਆਹ ਦੇਖ ਗੰਗਾ, ਇਹਦਾ ਪਾਣੀ ਨਿਰਮਲ, ਇਹਦੇ ਵਿੱਚ ਵੀ ਰਾਤ ਨੂੰ ਚੰਦਰਮਾ ਖੇਡਦਾ ਹੈ ਤੇ ਝੀਲ ਦਾ ਇਕੱਠਾ ਪਾਣੀ ਉਹਦੇ ਵਿੱਚ ਵੀ ਚੰਦਰਮਾ ਖੇਡਦਾ ਹੈ। ਜੇ ਚੰਦਰਮਾ ਗੰਗਾ ਤੇ ਝੀਲ ਦੋਨਾਂ ਵਿੱਚ ਖੇਡਦਾ ਪਿਆ, ਮੈਂ ਪਟਨੇ ਦੀ ਧਰਤੀ ਤੇ ਮਾਂ ਦਿਨੇ ਉਸ ਮਾਂ ਦੀ ਗੋਦ ਵਿੱਚ ਜਾ ਕੇ ਖੇਡਾਂਗਾ ਤੇ ਸ਼ਾਮ ਨੂੰ ਮੈਂ ਤੁਹਾਡੀ ਗੋਦ ਵਿੱਚ ਆ ਕੇ ਵਿਸ਼ਰਾਮ ਕਰਾਂ। ਇੱਕ ਚੰਦਰਮਾ ਦੋ ਪਾਣੀਆਂ ਵਿੱਚ ਖੇਡਦਾ ਹੈ। ਗੁਰਮੁਖੋ ਇਸ ਧਰਤੀ ਤੇ ਇੱਕ ਘੜੀ ਨਹੀਂ, ਸਤਿਗੁਰੂ ਨਿਰੰਤਰ ਰੋਜ਼ ਆਉਂਦੇ ਰਹੇ। ਮੈਂ ਤਾਂ ਜਦੋਂ ਅੱਜ ਲੰਗਰ ਵੀ ਅਸੀਂ ਛਕਨੇ ਹਾਂ, ਬਾਬਾ ਜੀ ਬੈਠੇ ਨੇ, ਬਿਲਕੁਲ ਕੋਈ ਸ਼ਬਦ ਮੇਰਾ ਖੁਸ਼ਾਮਦ 'ਚ ਨਾ ਲਿਜਾਇਓ। ਸੱਚਾਈ ਨੂੰ ਸੱਚਾਈ ਸਵੀਕਾਰੀਏ, ਇੰਨੇ ਕੁ ਖੁਸ਼ਾਮਦੀ ਨਾ ਹੋ ਜਾਈਏ ਕਿ ਅਸੀਂ ਕੂੜ ਦੇ ਝੂਠੀਆਂ ਸਿਫਤਾਂ ਕਰਨ ਲੱਗ ਪਈਏ, ਇੰਨੇ ਕੁ ਨਿੰਦਕ ਨਾ ਹੋ ਜਾਈਏ ਕਿ ਸੱਚਾਈ ਨੂੰ ਆਪਾਂ ਝੂਠਾਉਣ ਲੱਗ ਪਈਏ। ਸਤਿਗੁਰੂ ਨੇ ਇੱਥੇ ਲੰਗਰ ਛਕਿਆ, ਇੱਥੋਂ ਜਦੋਂ ਤੁਰੇ ਨੇ, ਉਸ ਦਿਨਾਂ ਨੂੰ ਬਿਆਨ ਕਰਨਾ ਬੜਾ ਮੁਸ਼ਕਲ ਹੈ। ਮੈਂ ਸਿਰਫ ਅੱਜ ਥੋੜ੍ਹਾ ਜਿਹਾ ਇਤਿਹਾਸਿਕ ਸਾਖ ਹੀ ਲੈ ਲਈ, ਇਸ ਕਰਕੇ ਕਿਉਂਕਿ ਇਸ ਥਾਂ 'ਤੇ ਆਪਾਂ ਆਏ ਹਾਂ। ਅਤੇ ਕੀ ਅੱਜ ਇੱਥੇ ਬਾਲਾ ਪ੍ਰੀਤਮ ਨਹੀਂ? ਉਹ ਗੁਰਮੁਖੋ ਅਕਾਲ ਦੀ ਤੁਸੀਂ ਪੂਜਾ ਕਰਨ ਵਾਲੇ ਹੋ, ਚੇਤੇ ਰੱਖੋ ਜਦੋਂ ਸਮੇਂ ਦਾ ਪਰਦਾ ਹਟ ਜਾਂਦਾ ਹੈ ਤੇ ਅੱਜ ਵੀ ਬਾਲਾ ਪ੍ਰੀਤਮ ਇੱਥੇ ਬਿਸ਼ੰਪਰਾ ਦੇਵੀ ਦੀ ਗੋਦ ਵਿੱਚ ਭਾਗ ਲਾਉਂਦਾ ਹੈ। ਮਤ ਸਮਝੋ ਅਸੀਂ 2013 'ਚ ਬੈਠੇ ਹਾਂ, ਜੇ ਸਾਡੀ ਸੁਰਤ ਉਡਾਰੀ ਮਾਰ ਕੇ ਕਰੋੜਾਂ ਜਨਮਾਂ ਦੇ ਵਿਛੜੇ ਹੋਏ ਪੰਧ ਨੂੰ ਤੈਅ ਕਰਕੇ ਸਾਈਂ ਨਾਲ ਜੁੜ ਜਾਂਦੀ ਹੈ, ਆਹ ਤਾਂ ਕੋਈ ਸਦੀਆਂ ਦੀ ਖੇਡ ਹੈ। ਸਾਡੀ ਸੁਰਤ ਉਸ ਝਲਕਾਰੇ ਨੂੰ ਕਿਉਂ ਨਹੀਂ ਮਾਣ ਸਕੇ? ਸਨਮਾਨਯੋਗ ਸਤਿਗੁਰੂ ਰੋਜ਼ ਇੱਥੇ ਰਹਿਮਤਾਂ ਕਰਦੇ ਰਹੇ, ਪਰ ਜਿਸ ਦਿਨ ਤੁਰਨ ਲੱਗੇ ਉਸ ਦਿਨ ਪਟਨੇ ਨਿਵਾਸੀਆਂ ਦਾ ਹਾਲ ਬਿਆਨ ਕਰਨ ਤੋਂ ਪਰੇ ਸੀ। ਚਾਰ ਚੁਫੇਰੇ ਬੈਰਾਗ ਦੀਆਂ ਕਾਂਗਾਂ ਸਨ, ਕਿਤੇ ਰਹੀਮ ਬਖਸ਼ ਤੇ ਕਰੀਮ ਬਖਸ਼ ਅੱਖਾਂ ਵਿੱਚੋਂ ਨੀਰ ਸੱਟਦੇ ਪਏ ਨੇ, ਕਿਤੇ ਪੰਡਿਤ ਸ਼ਿਵ ਦੱਤ ਵਰਗਾ ਬਜ਼ੁਰਗ ਤੇ ਉਹ ਪੰਡਿਤ ਜਿਹਦੀ ਪਰਿਭਾਸ਼ਾ ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਦਿੱਤੀ ਕਿ ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ, ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੇ, ਉਹ ਪੰਡਿਤ ਨਹੀਂ ਸ਼ਿਵ ਦੱਤ ਜੀ। ਉਹਨਾਂ ਨੇ ਸੋਟੀ ਪਕੜੀ, ਕੰਬਦਾ ਹੋਇਆ ਸਰੀਰ, ਉਹ ਸੋਚਦੇ ਨੇ ਕਿ ਰੋਜ਼ ਮੇਰੇ ਮੋਢਿਆਂ 'ਤੇ ਚੜ੍ਹ ਕੇ ਪੰਡਿਤ ਜੀ ਝਾਂਤ ਕਹਿਣ ਵਾਲੇ ਅੱਜ ਮੈਨੂੰ ਛੱਡ ਕੇ ਚੱਲੇ। ਛੋਟੇ ਛੋਟੇ ਸਾਥੀ ਜੋ ਇੱਥੇ ਪੰਗਤਾਂ ਬਣਾ ਕੇ ਪ੍ਰਸ਼ਾਦਾ ਛਕਦੇ ਸਨ, ਪੂਰੀਆਂ ਛੋਲੇ ਛਕਦੇ ਸਨ, ਉਹ ਸੋਚਦੇ ਨੇ ਅੱਜ ਸਾਡਾ ਗੋਬਿੰਦ ਜਾ ਰਿਹਾ ਹੈ। ਗਿਆਨੀ ਮਾਨ ਸਿੰਘ ਝੌਰ ਹੋਰਾਂ ਨੇ ਇਸ ਸਾਖੀ ਨੂੰ ਬੜੇ ਕਮਾਲ ਨਾਲ ਬਿਆਨ ਕੀਤਾ। ਉਹਨਾਂ ਤਾਂ ਧਾਰਨਾ ਲਾਈ, ਸੱਚ ਇਹ ਉਹ ਧਾਰਨਾ ਜਦੋਂ ਲਾਉਂਦੇ ਸਨ ਮੇਰਾ ਖਿਆਲ ਪੱਥਰ ਵੀ ਪਿਘਲ ਜਾਂਦੇ ਸਨ। ਹਾਲਾਂ ਨਾ ਜਾਓ ਗੋਬਿੰਦ ਯਾਰ, ਹਾਲਾਂ ਨਾ ਜਾਓ, ਇਸੇ ਗਲੀਆਂ 'ਚ ਆਵਾਜ਼ਾਂ ਦਿੰਦੇ ਸਨ। ਸਤਿਗੁਰੂ ਤੁਰਨ ਲੱਗੇ, ਸਾਰਾ ਪਰਿਵਾਰ ਤਿਆਰੀ ਕਰ ਬੈਠਾ ਅਤੇ ਜਿੰਨੇ ਪ੍ਰੇਮੀ ਸਨ ਸ਼ਹਿਰ ਦੇ, ਪੰਡਿਤ ਸ਼ਿਵ ਦੱਤ ਬੋਲੇ ਨਹੀਂ, ਉਹਨਾਂ ਦੀਆਂ ਅੱਖਾਂ ਦਾ ਪਾਣੀ ਦੱਸ ਰਿਹਾ ਸੀ। ਕੋਲ ਗਏ, ਆਵਾਜ਼ ਦਿੱਤੀ, ਪੰਡਿਤ ਜੀ ਝਾਤ। ਉਹਨੇ ਬੜੇ ਭਰੇ ਗਲੇ ਨਾਲ ਕਿਹਾ, ਮੇਰਾ ਬਾਲਾ ਪ੍ਰੀਤਮ। ਹਜ਼ੂਰ ਰੋਜ਼ ਜਦੋਂ ਜਾਂਦੇ ਸਨ ਉਹ ਕਹਿੰਦਾ ਸੀ ਮੇਰਾ ਬਾਲਾ ਪ੍ਰੀਤਮ। ਸਤਿਗੁਰੂ ਕਹਿੰਦੇ ਨੇ ਤੁਸੀਂ ਉਦਾਸ ਨਾ ਹੋਵੋ, ਤੁਸੀਂ ਰੋਜ਼ ਧਿਆਨ ਵਿੱਚ ਬੈਠੇ ਹੋ, ਤੁਹਾਡੇ ਨਾਲ ਬਚਨ ਕੀਤਾ, ਮੈਂ ਰੋਜ਼ ਤੁਹਾਡੇ ਕੋਲ ਹੋਵਾਂ ਕਰਾਂ, ਮੈਂ ਤੁਹਾਡੇ ਨਾਲ ਹਾਂ। ਕਿਸੇ ਨੂੰ ਕਿਹਾ ਤੁਸੀਂ ਪੰਘੂੜੇ 'ਚ ਦੇਖਿਓ, ਇਹਦੇ ਵਿੱਚੋਂ ਦਰਸ਼ਨ ਮਿਲਣਗੇ। ਕਿਸੇ ਨੂੰ ਕਿਹਾ ਆਸਾਂ ਕੀ ਵਾਰ ਦੇ ਕੀਰਤਨ ਸੁਣਿਓ, ਇਹਦੇ ਵਿੱਚੋਂ ਝਲਕ ਮਿਲੇਗੀ। ਕਿਸੇ ਨੂੰ ਕਿਹਾ ਜਪ ਪੜ੍ਹੋ, ਇਹਦੇ ਵਿੱਚੋਂ ਰਹਿਮਤ ਮਿਲੇਗੀ। ਅਤੇ ਜਦੋਂ ਰਾਣੀ ਜਿਸ ਨੂੰ ਮਾਂ ਕਿਹਾ ਸੀ ਉਹਦੀ ਹਾਲਤ ਬੜੀ ਤਰਸਯੋਗ ਸੀ, ਉਹ ਵਾਰ ਵਾਰ ਇਹ ਸੋਚ ਰਹੀ ਸੀ ਕਿ ਅੱਜ ਤੋਂ ਬਾਅਦ ਗੋਦ ਵਿੱਚ ਕੌਣ ਬੈਠੇਗਾ। ਸਾਡੇ ਇਤਿਹਾਸ ਨੇ ਕਿਹਾ ਬਾਬਾ ਜੀ ਤਾਂ ਜਾਣਦੇ ਨੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਡਰਾਇੰਗ ਰੂਮ 'ਚ ਇਤਿਹਾਸ ਲਿਖਿਆ ਜਾਂਦਾ ਹੈ, ਹਕੀਕਤ ਕੁਝ ਹੋਰ ਮਿਲਦੀ ਹੈ। ਆ ਕਰੋਨ ਦਾ ਪੇਡਾ ਸੱਚੀ ਸਰਕਾਰ ਨੇ ਆਪਣੇ ਹੱਥੀਂ ਲਾਇਆ। ਕਹਿਣ ਲੱਗੇ ਮਾਂ ਮੈਂ ਆਪਣੇ ਹੱਥੀਂ ਪੇਡਾ ਲਾ ਚੱਲਿਆ ਵਾਂ, ਤੇਰੇ ਨਾਲ ਬਚਨ ਕੀਤਾ ਕਿ ਇੱਥੇ ਰੋਜ਼ ਪ੍ਰਸ਼ਾਦਾ ਲੰਗਰ ਚਲਾਈ, ਮੈਂ ਆਪਣੇ ਸੰਗਤ ਵਿੱਚ ਬੈਠ ਕੇ ਲੰਗਰ ਛਕਿਆ ਕਰਾਂਗਾ। ਅਤੇ ਅੱਜ ਜਦੋਂ ਪੰਗਤਾਂ ਲੱਗੀਆਂ, ਸੱਚ ਇਹ ਵੇ ਕਲਗੀ ਵਾਲਿਆ, ਅੱਜ ਵੀ ਤੇਰੀਆਂ ਪੰਗਤਾਂ ਵਿੱਚੋਂ ਤੇਰਾ ਰੂਪ ਹੀ ਨਜ਼ਰ ਆਉਂਦਾ ਪਿਆ। ਇਹ ਲੰਗਰ ਚੱਲਣੇ ਨੇ, ਬਿਲਕੁਲ ਖੁਸ਼ਾਮਦ ਸ਼ਬਦ ਨਹੀਂ। ਹਜ਼ੂਰ ਇੱਥੇ ਇਹ ਹੀ ਸ਼ਬਦ ਪਟਨਾ ਸਾਹਿਬ ਕੇਵਲ ਇੱਥੇ ਕਹਿ ਕੇ ਗਏ ਕਿ ਤੁਸੀਂ ਰੋਜ਼ ਛੋਲੇ ਪੂਰੀਆਂ ਛਕਾਇਓ, ਮੈਂ ਆਪ ਇੱਥੇ ਸ਼ਾਮਿਲ ਹੋਵਾਂਗਾ। ਭਾਈ ਸਾਹਿਬ ਜ਼ਿਕਰ ਕਰ ਰਹੇ ਸਨ ਕਿ ਇਹ ਪਰਿਵਾਰ ਫਿਰ ਅਨੰਦਪੁਰ ਸਾਹਿਬ ਗਿਆ, ਉੱਥੇ ਵੀ ਚੋਜੀ ਪ੍ਰੀਤਮ ਨੇ ਸਨਮਾਨ ਆਪਣੇ ਮਾਪਿਆਂ ਵਾਲਾ ਹੀ ਦਿੱਤਾ। ਪੰਡਿਤ ਸ਼ਿਵ ਦੱਤ ਨੂੰ ਆਪਣੇ ਕੋਲ ਬਿਠਾਇਆ, ਆਪਣੇ ਕੋਲ ਬਰਾਬਰ ਬਿਠਾਉਂਦੇ ਹੁੰਦੇ ਸਨ। ਅਤੇ ਜਦੋਂ ਇਹ ਕਹਿੰਦੇ ਸਨ ਪੰਡਿਤ ਜੀ ਤੁਸੀਂ ਕਲਗੀ ਵਾਲਾ ਨਾ ਕਿਹਾ ਕਰੋ, ਹੱਸ ਕੇ ਤੁਸੀਂ ਨਾ ਕਲਗੀ ਵਾਲਾ ਕਿਹਾ ਕਰੋ। ਕਿਉਂ ਜੀ? ਕਹਿਣ ਲੱਗੇ ਤੁਸੀਂ ਬਾਲਾ ਪ੍ਰੀਤਮ ਕਿਹਾ ਕਰੋ, ਕਿਉਂਕਿ ਤੁਹਾਡਾ ਮੇਰਾ ਵਾਅਦਾ ਇਹ ਸੀ ਮੈਂ ਕਹਾਂਗਾ ਪੰਡਿਤ ਜੀ ਝਾਂਤ ਅਤੇ ਤੁਸੀਂ ਬਾਲਾ ਪ੍ਰੀਤਮ ਹੀ ਕਹਿਣਾ ਹੈ। ਜਦੋਂ ਉੱਥੇ ਵੀ ਪੋਹ ਸੁਦੀ ਸਪਤਮੀ ਆਈ, ਜਿਹੜਾ ਪੁਰਬ ਆਪ ਮਨਾ ਰਹੇ ਹੋ, ਪਟਨੇ ਦੀ ਧਰਤੀ ਦਾ ਗਿਆ ਹੋਇਆ ਪੰਡਿਤ ਸ਼ਿਵ ਦੱਤ ਗੁਰਪੁਰਬ ਵਾਲਾ ਦਿਨ ਆਇਆ, ਖੁਸ਼ੀਆਂ ਮਨਾਈਆਂ। ਭਾਈ ਸਾਹਿਬ ਉਹਨੇ ਜ਼ਿਕਰ ਵੀ ਕਰਕੇ ਗਏ, ਉਸ ਵਕਤ ਸਤਿਗੁਰੂ ਨੇ ਪੰਡਿਤ ਪਟਨੇ ਨੂੰ ਬਹੁਤ ਅਸੀਸਾਂ ਦਿੱਤੀਆਂ। ਇਤਿਹਾਸ ਤਾਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ, ਹਜ਼ੂਰ ਨੇ ਕਿਹਾ ਇਹਦੇ 'ਚੋਂ ਦੀਦਾਰ ਪਾਓ। ਪੰਡਿਤ ਸ਼ਿਵ ਦੱਤ ਜੀ, ਰਾਜਾ ਜੀ ਕਹਿਣ ਲੱਗੇ ਪੰਡਿਤ ਜੀ ਚਲੋ ਵਾਪਸ। ਕਹਿਣ ਲੱਗੇ ਵਾਪਸ ਜਾਣ ਨਹੀਂ ਆਇਆ, ਮੈਂ ਕਲਗੀ ਵਾਲੇ ਦੇ ਚਰਨਾਂ ਵਿੱਚ ਸਮਾਣ ਆਇਆ। लीन होना आया हाँ। उस दिन पंडित शिवदत्त बाला प्रीतम कहण वाला उन्हें नमस्कार की सदीव काली खजूर दे चरणा विच ही समा गया। इस धरती ते आप आए हो, मेरी एक बेनती है, मैं शुरुआत की सी कि रब केवल प्रेम दा भुखा जे। वो कहिंदा हर चीज मैं तेनू दे देंगा, सिर्फ मैनू प्रेम दे दे, मैं तेरी भावना मंगनी चाहना, मैनू प्रेम दे दे। ते ताई सतगुरु ने बाणी विच कहा सोने ना रब नहीं मिलता। गुरु अर्जुन देव दे तां बचन ने सम्मन जाओ उस प्रेम की दम को होती साठ, रावण खुते सो रंक ने जिन सिर दीने काठ। रावण ने भी इस नू खुश कर ली, सिर वड के भेटा कीते। कबीर साहब ने फरमाया कंचन स्यों पाईए नी तोल, मन दे राम लिया है मोल। गुरु नानक साहब कहिंदे ने मन रे क्यों छूटे बिन प्यार, गुरमुख अंतर रब रहा हर बख्शे भगत भंडार। ताई ता सतगुरु कहिंदे ने जिदे अंदर प्रेम पैदा हो जाए, प्रेम पैदा होवेगा याद विचों। याद रखो जिथे चिंतन होवेगा, ते ए याद नरजिंद नहीं। हुण साडे लोग कहन लग पए वाहिगुरु शब्द का मकैनिकल रैपीटेशन जी ये तो पुनरुक्ति दोष है। नहीं गुरमुखो, असल च लोग ओ तरन दियां जाचां पे दसदे ने जिन्हां ने पानी च कदी पैर नहीं डोबिया। ओ दसदे पए ने पानी च तरिया नहीं जाना। प्रेम एक हिरदे दी वेदना है। ते एक गल अरदास करिए कि प्यारे दी सूरत सीने विच वस जाए, एहो जी वसे कि शरीर तां छड जाए पर प्यारे दी मूर्त साडी आत्मा नाल अगे निभ जाए। मैं समाप्ति भाई साहब दी एक नज़म नाल करांगा। भाई वीर सिंह लिखते ने लगे प्यार ता प्यारड़ा पास वसे, लगे प्यार ता प्यारड़ा वास वसे, कदी अखियां तो ना होए ओले, कदी प्यारा अखियां तो दूर ना जाए। लगे प्यार ता प्यारड़ा पास वसे, कदी अखियां ता ना होए ओले, कदी अखियां तो जे होए ओले, सूरत उस दी दिलो ना होए ओले। ओदी शकल साढ़े तो दूर ना होवे, सूरत उस दी दिलों ना होए ओले, सूरत उस दी दिलों जे होए ओले, नाम जीव तो कदे ना होए ओले। कहन तां अवस्था ही ना, जे पुकारांगे ते सूरत अंदर बनेगी। हुण आपां ए भी एक मसला वखरा रह गया जी, कहन लग पए जी वजूद नहीं बनना चाहीदा, क्योंकि इस्लाम कहिंदा है कि रब दा ओ नाम ना लवो जिदे नाल ओदे मनुखां वर्गे अंग बन। ये शब्द कहे जांदे कि ऐसा नहीं, पर गुरु ग्रंथ साहिब दी बाणी विच तां बनाया कि तेरी चाल सुहावी मधुराड़ी बाणी आकार बनेगा। कोकन कोकला तरल जवानी, तरला जवानी आप भानी, इच मन की पूरी है सारंग ज्यों पग धरै ठिम ठिम। आप संदूरे कहन लगे तू तां हाथी दी तरह चलना। भगत नामदेव जी नूं पुछो, ओ कहिंदे ने तेरी पग ही बड़ी सोहणी, खूब तेरी पगरी मिठे तेरे बोल। सतगुरु ने बाणी विच उस साकार रूप नूं स्वीकारिया। मैं समाप्ति करां कि लगे प्यार तां प्यारड़ा पास वसे, कदी अखियां तो ना होए ओले, कदी अखियां तो जे होए ओले, सूरत उस दी दिलों ना होए ओले, सूरत उस दी दिलों जे होए ओले, नाम जीव तो कदे ना होए ओले, नाम जीव तो कदे जे होए ओले, सूरत दे तो शाला तो दिखोए ओले। एक सूरत ते एक सुरत ध्यान दिया जे, पहली सी सूरत तस्वीर उदा चित्र, अखीर है नाम जीव तो कदे जे होए ओले, सुरत दे तो ता शाला तद होए ओले। जिदन तेरा नाम भुल जाए उदन मेरी अंदरों जिंद कढ़ ली, क्योंकि तेरे नाम तो बिना मैं जीना ही नहीं जाता। उस चोजी प्रीतम नू सच एवे सी एक पख जरूर रखिया, जंगजू हजूर दा शस्त्रां दा घोड़ियां दा। ओ प्यारे ओदे प्रेम दे झलकियां किते देखो। मैं कई बार सोचना बाबा जी तीन बीबियां बजुर्गी बिल्कुल अखीरले मरन किनारे बैठियां, उन्हें प्रेम नाल आवाजा मारियां, उथे दादा गया, दूजी ने आवाज मारी उथे बापू गया, ते तीजी ने आवाज मारी उथे पोता चला गया। तिन्ना ने कपड़े बुन के रखे। श्रीनगर माता भाग भरी, गुरु हरगोबिंद साहब गए, गुरु का जिहड़ा थान आपां आगरा साहब हाँ माई थान ਉੱਥੇ ਗੁਰੂ ਤੇਗ ਬਹਾਦਰ ਗਏ, ਸਤਿਗੁਰੂ ਮਾਛੀਵਾੜੇ ਕਿਉਂ ਗਏ? ਕਿਉਂਕਿ ਮਾਤਾ ਖਰਦਾਈ ਕੱਪੜੇ ਬੁਣ ਕੇ ਬੈਠੀਏ ਕਿ ਮੈਂ ਤਾਂ ਆ ਨਹੀਂ ਸਕਦੀ, ਮੇਰੇ ਕੱਪੜੇ ਜ਼ਰੂਰ ਪਾ ਲਈ, ਤੈਨੂੰ ਕੱਪੜੇ ਭੇਟ ਕਰਨ ਤੋਂ ਪਹਿਲਾਂ ਮੈਂ ਪ੍ਰਾਣ ਨਹੀਂ ਤਿਆਗਦੇ। ਦੇਖੋ ਸਿੱਖਾਂ ਦੀਆਂ ਖੇਡਾਂ ਬੜੀਆਂ ਵੱਖਰੀਆਂ। ਜੇ ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਜੇ ਆਹ ਹੋਇਆ ਇਦੂ ਚੰਗਾ ਮਰ ਜਾਈਏ, ਬਾਬਾ ਦੀਪ ਸਿੰਘ ਕਹਿੰਦਾ ਨਹੀਂ, ਓਨੀ ਦੇਰ ਤੱਕ ਨਹੀਂ ਮੈਂ ਮਰਨਾ ਜਿੰਨੀ ਦੇਰ ਤੱਕ ਮੈਂ ਪਰਕਰਮਾ ਵਿੱਚ ਨਹੀਂ ਪਹੁੰਚ ਜਾਂਦਾ। ਵੱਖਰੀਆਂ ਜੀਆਂ ਖੇਡਾਂ ਨੇ। ਇੱਥੇ ਮਾਛੀਵਾੜੇ ਗੁਰਦੇਵ ਕਹਿ, ਦੇਖੋ ਦਿਨ ਬ ਦਿਨ ਸੋਕਾ ਪੈ ਰਿਹਾ ਹੈ। ਭਾਵਨਾ ਦੀ ਇੱਕ ਗੱਲ ਸ਼ੁਰੂ ਕਰੀਏ, ਜਿਹੜੀ ਗੁਰੂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਦੱਸੀ, ਉਸ ਅਸਥਾਨ 'ਤੇ ਪਹਿਲੀ ਵਾਰ ਆਪ ਜੀ ਦੇ ਦਰਸ਼ਨ ਹੋਏ। ਮਹੰਤ ਗਿਆਨ ਦੇਵ ਸਿੰਘ ਜੀ, ਸਨਮਾਨਯੋਗ ਬਾਬਾ ਬਲਵੰਤ ਸਿੰਘ ਜੀ, ਇਹਨਾਂ ਨੇ ਬਹੁਤ ਪਿਆਰ ਦਿੱਤਾ, ਦਾਸ ਦੇ ਗ੍ਰਹਿ ਵੀ ਗਏ। ਅਤੇ ਮੈਂ ਸਾਂਝਾ 'ਚ ਕਹਿੰਦਾ ਪਿਆ ਕਿ ਸਾਡੇ ਲੋਕ ਕਹਿਣ ਲੱਗ ਪਏ ਵਿਖ ਗਏ ਜੀ, ਸਾਧਾਂ ਦੇ ਚਾਟੜੇ ਬਣ ਗਏ ਜੀ। ਮੈਂ ਤਾਂ ਇੱਕ ਬੇਨਤੀ ਕਰਨਾ, ਉਹ ਸਿੱਖੋ ਰਾਤ ਨੂੰ ਸੌਣ ਲੱਗੇ ਅੰਤਲੀ ਅਰਦਾਸ ਕਿਹੜੀ ਕਰਦੇ? ਜੇ ਕਰਦੇ ਹੋ ਇਮਾਨਦਾਰੀ ਨਾਲ ਮੰਨ ਲਓ, ਰਾਤ ਨੂੰ ਸੌਣ ਲੱਗਿਆਂ ਅਰਦਾਸ ਕਰਦੇ ਹੋ ਕਿ ਅੰਤਰਜਾਮੀ, ਇਹ ਆਖਰੀ ਨਿਤਨੇਮ ਦੇ ਸ਼ਬਦ ਨੇ ਰਾਤ ਨੂੰ ਸੌਣ ਲੱਗੇ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁੱਖ ਮੰਗੈ, ਮੋਕੋ ਕਰ ਸੰਤਨ ਕੀ ਧੋਰੇ। ਸਭ ਦਾ ਤਹਿ ਦਿਲੋ ਧੰਨਵਾਦ। ਸਨਮਾਨਯੋਗ ਬਾਬਾ ਕਸ਼ਮੀਰ ਸਿੰਘ ਜੀ, ਜਿਨ੍ਹਾਂ ਨੂੰ ਸੇਵਾ ਇਹ ਸੌਂਪੀ ਗਈ, ਦੇਖੋ ਬੜੀ ਸੋਹਣੀ ਸਰਾਂ ਬਣ ਗਈ, ਲੰਗਰ ਬਣ ਗਿਆ। ਅਤੇ ਇਹ ਹੁਣ ਬਾਲਾ ਪ੍ਰੀਤਮ ਕਹਿ ਕੇ ਗਏ ਨੇ, ਇੱਥੇ ਲੰਗਰ ਚੱਲੇਗਾ, ਮੈਂ ਖੁਦ ਛਕਿਆ ਕਰਾਂਗਾ। ਅਤੇ ਇਹ ਦਿਨ ਬ ਦਿਨ ਬਾਲਾ ਪ੍ਰੀਤਮ ਦੀ ਰਹਿਮਤ ਵਰਤਣੀ ਹੈ। ਇਸ ਅਸਥਾਨ ਨੂੰ ਮੈਂ ਮਹਾਂਪੁਰਖੋ ਤਾਂ ਕਹਿਣਾ, ਅਸੀਂ ਉਡਾ ਦਿੱਤਾ ਸਭ ਕੁਝ, ਮੇਰੇ ਹਿਰਦੇ ਦੀ ਵੇਦਨਾ ਹੈ। ਜਿੱਥੇ ਗੁਰੂ ਨਾਨਕ ਨੇ ਕਿਤੇ ਬੇਬੇ ਨਾਨਕੀ ਦੀ ਕੁੰਡੀ ਖੜਕਾਈ, ਅਸੀਂ ਉਹ ਵੀ ਖਤਮ ਕਰ ਦਿੱਤਾ। ਨਹੀਂ, ਇਹ ਥਾਵਾਂ ਨਹੀਂ, ਇਹੋ ਜਗ੍ਹਾ ਹੈ ਜਿੱਥੇ ਚੋਜੀ ਪ੍ਰੀਤਮ ਆਪਣੀ ਖੇਡ ਵਰਤਾਉਂਦੇ ਰਹੇ। ਇਹਨਾਂ ਥਾਵਾਂ ਨੂੰ ਅਸੀਂ ਸਜਦੇ ਕਰਦੇ ਰਹੀਏ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਬੇਅੰਤ ਭੁੱਲਾਂ ਮੇਰੇ ਤੋਂ ਹੋਈਆਂ ਨੇ। ਜਿਤਨੇ ਗੁਰਮੁਖ ਪਿਆਰੇ ਸਟੇਜ 'ਤੇ ਬੈਠੇ ਨੇ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਬਾਬਾ ਕਾਲਾ ਸਿੰਘ ਜੀ, ਬਾਬਾ ਜੋਗਾ ਸਿੰਘ, ਸਾਰਿਆਂ ਦਾ ਸਮੁੱਚੀ ਸਮਝੋ, ਸਭ ਦੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।